ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਰਹੇ ਹਾਂ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਡਿਪਰੈਸ਼ਨ ਦੀ ਬਿਮਾਰੀ ਦੇ ਬਾਰੇ ਦੱਸਾਂਗੀ। ਅਸੀਂ ਵੇਖਦੇ ਹਾਂ ਕਿ ਡਿਪਰੈਸ਼ਨ ਯਾਨੀ ਕਿ ਅਫਸੁਰਦਗੀ ਇੱਕ ਆਮ ਜਿਹੀ ਕੈਫੀਅਤ ਹੈ ਜਿਹਦੇ 'ਚ ਲੱਖਾਂ ਲੋਕ ਮੁਬਤਲਾ ਨੇ। ਜਦੋਂ ਇਹ ਕੈਫੀਅਤ ਸ਼ਿੱਦਤ ਇਖਤਿਆਰ ਕਰ ਲਵੇ ਤਾਂ ਫਿਰ ਜ਼ਿੰਦਗੀ ਦੇ ਲਈ ਖਤਰਾ ਪੈਦਾ ਹੋ ਸਕਦਾ ਹੈ। ਕਈ ਦਫ਼ਾ ਤਾਂ ਡਿਪਰੈਸ਼ਨ ਦੀ ਜ਼ਿਆਦਤੀ ਨਾਲ ਇਨਸਾਨ ਮੁਖਤਲਿਫ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ, ਮਸਲਨ ਹਾਈ ਬਲੱਡ ਪ੍ਰੈਸ਼ਰ, ਮੇਦੇ ਦੀ ਤਕਲੀਫ ਅਤੇ ਸੋਜ਼ਿਸ਼ ਅਤੇ ਸ਼ੂਗਰ ਵਗੈਰਾ, ਜਿਹੜੀਆਂ ਕਿ ਡਿਪਰੈਸ਼ਨ ਦੀ ਵਜ੍ਹਾ ਨਾਲ ਪੈਦਾ ਹੁੰਦੀਆਂ ਨੇ। ਸਾਥੀਓ, ਡਿਪਰੈਸ਼ਨ ਮੁਖਤਲਿਫ ਪਰੇਸ਼ਾਨੀਆਂ ਦੀ ਪੈਦਾਵਾਰ ਹੈ, ਜਿਹਦੇ ਤੋਂ ਛੁਟਕਾਰਾ ਪਾਉਣ ਦੇ ਲਈ ਆਪਣੇ ਅਸਾਬ ਨੂੰ ਮਜ਼ਬੂਤ ਬਣਾਉਣਾ ਅਤੇ ਥੋੜ੍ਹੀ ਜਿਹੀ ਕੋਸ਼ਿਸ਼ ਅਤੇ ਹਿੰਮਤ ਕਰਨ ਦੀ ਜ਼ਰੂਰਤ ਹੈ। ਅਸੀਂ ਵੇਖਦੇ ਹਾਂ ਕਿ ਮੌਜੂਦਾ ਦੌਰ ਦਾ ਹਰ ਸ਼ਖਸ ਮਾਇਸ਼ੀ ਅਤੇ ਦੂਸਰੀਆਂ ਪਰੇਸ਼ਾਨੀਆਂ 'ਚ ਮੁਬਤਲਾ ਹੈ। ਅੱਜ ਕੱਲ੍ਹ ਦੇ ਮਸਾਇਲ ਦੀ ਬਦੌਲਤ ਲੋਕਾਂ ਨੂੰ ਦੋ ਦੋ ਜਗ੍ਹਾ ਕੰਮ ਕਰਨਾ ਪੈਂਦਾ ਹੈ। ਗਰੀਬ ਅਤੇ ਗਰੀਬ, ਅਮੀਰ ਵੀ ਮਜ਼ੀਦ ਦੌਲਤ ਕਮਾਉਣ ਦੇ ਚੱਕਰ 'ਚ ਆਪਣਾ ਚੈਨ ਅਤੇ ਸਕੂਨ ਬਰਬਾਦ ਕਰ ਚੁੱਕੇ ਨੇ। ਸਾਥੀਓ, ਯਾਦ ਰੱਖੋ ਕਿ ਕਨਾਇਤ ਇਖਤਿਆਰ ਕਰਕੇ ਅਸੀਂ ਬਹੁਤ ਸਾਰੇ ਮਸਾਇਲ ਤੋਂ ਆਜ਼ਾਦ ਹੋ ਸਕਦੇ ਹਾਂ। ਅੱਗੇ ਵਧਣ ਦੀ ਦੌੜ 'ਚ ਮੁਬਤਲਾ ਲੋਕ ਹਰ ਜਾਇਜ਼ ਅਤੇ ਨਾਜਾਇਜ਼ ਤਰੀਕੇ 'ਤੇ ਅਮਲ ਕਰਕੇ ਦੌਲਤ ਕਮਾ ਰਹੇ ਨੇ। ਚੌਂਪੜੀਆਂ 'ਚ ਰਹਿਣ ਵਾਲੇ ਲੋਕ ਵੀ ਟੀਵੀ, VCR, ਫਰਿੱਜ ਦੇ ਬਗੈਰ ਜ਼ਿੰਦਗੀ ਗੁਜ਼ਾਰਨ ਦਾ ਤਸੱਵਰ ਨਹੀਂ ਕਰ ਸਕਦੇ। ਸਾਥੀਓ, ਸਾਡਾ ਅਸਲ ਮਸਲਾ ਇਖਲਾਕੀ ਇਕਤਦਾਰ ਦਾ ਹੈ। ਅਸੀਂ ਇਨਫਰਾਦੀ ਅਤੇ ਇਜਤਮਾਈ ਦੋਨਾਂ ਹੈਸਿਤਾਂ 'ਚ ਹੀ ਇਖਲਾਕ ਦੇ ਪਾਸਦਾਰ ਨਹੀਂ। ਇਹਦੀ ਵਜ੍ਹਾ ਇਹ ਕਿ ਸਾਡੇ ਮਾਸ਼ਰੇ ਦਾ ਇਜਤਮਾਈ ਜ਼ਮੀਰ ਬੇਦਾਰ ਨਹੀਂ। ਇੱਕ ਦੂਸਰੇ ਦੀ ਖਾਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਸਰੇਆਮ ਰਿਸ਼ਵਤ ਅਤੇ ਚੋਰਬਾਜ਼ੀ ਨੇ ਇਨਸਾਨਾਂ ਦਾ ਸਕੂਨ ਅਤੇ ਆਰਾਮ ਖਰਾਬ ਕਰ ਦਿੱਤਾ ਹੈ। ਮਾਹਿਰੀ ਨੇ ਨਫਸੀਆਤ ਦੀ ਰਾਏ 'ਚ 33% ਖਵਾਤੀਨ ਡਿਪਰੈਸ਼ਨ ਦੀ ਵਜ੍ਹਾ ਨਾਲ ਤਲਾਕ ਦਾ ਮੁਤਾਲਬਾ ਕਰਦੀਆਂ ਨੇ ਅਤੇ ਤਕਰੀਬਨ 10% ਖਾਨਦਾਨ ਗੁਰਬਤ ਦੀ ਵਜ੍ਹਾ ਨਾਲ ਖੁਦਕੁਸ਼ੀ ਕਰ ਲੈਂਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਪਹਿਲੇ ਪਹਿਲ ਲੋਕ ਜਲਦ ਸੌਣ ਅਤੇ ਸੁਬਾਹ ਜਲਦ ਉੱਠਣ ਦੇ ਆਦੀ ਹੁੰਦੇ ਸਨ, ਮਗਰ ਹੁਣ ਖਰੀਦਦਾਰੀ ਦਾ ਅਸਲ ਵਕਤ ਹੀ ਰਾਤ ਨੂੰ ਸ਼ੁਰੂ ਹੁੰਦਾ ਹੈ। ਵੱਡੀਆਂ ਮਾਰਕੀਟਾਂ ਅਤੇ ਬਾਜ਼ਾਰ 'ਚ 1 ਵਜੇ ਤੱਕ ਰਸ਼ ਰਹਿੰਦਾ ਹੈ ਅਤੇ ਕਈ ਲੋਕ ਤਾਂ ਵਿੰਡੋ ਸ਼ੋਪਿੰਗ ਦੇ ਲਈ ਘਰਾਂ 'ਚੋਂ ਨਿਕਲਦੇ ਨੇ। ਵੱਡੇ ਵੱਡੇ ਹੋਟਲ ਰਾਤ ਦੇਰ ਤੱਕ ਖੁੱਲ੍ਹੇ ਰਹਿੰਦੇ ਨੇ। ਲੋਕਾਂ 'ਚ ਫਾਸਟ ਫੂਡ ਦਾ ਰੁਝਾਨ ਜ਼ਿਆਦਾ ਜ਼ੋਰ ਪਕੜ ਰਿਹਾ ਹੈ ਅਤੇ ਇਹੀ ਗਜ਼ਾ ਬਿਮਾਰ ਹੋਣ ਦੀ ਵੱਡੀ ਵਜ੍ਹਾ ਹੈ। ਅਜ਼ੀਜ਼ਾਂ, ਦੋਸਤਾਂ ਅਤੇ ਇੰਟਰਨੈੱਟ 'ਤੇ ਗੱਪਸ਼ੱਪ ਰਾਤ 11 ਵਜੇ ਦੇ ਬਾਅਦ ਸ਼ੁਰੂ ਹੁੰਦੀ ਹੈ ਅਤੇ ਰਾਤ ਦੇਰ ਗਏ ਤੱਕ ਬੱਚੇ ਵੀਡੀਓ ਚੈਨਲਸ, ਡਰਾਮੇ, ਫਿਲਮਾਂ ਵੇਖਦੇ ਰਹਿੰਦੇ ਨੇ ਅਤੇ ਫਿਰ ਬੇਖੁਆਬੀ 'ਚ ਮੁਬਤਲਾ ਹੋ ਜਾਂਦੇ ਨੇ। ਗਰਜ਼ ਅਸੀਂ ਹਰ ਲਿਹਾਜ਼ ਨਾਲ ਗੈਰ ਫਿਤਰੀ ਜ਼ਿੰਦਗੀ ਗੁਜ਼ਾਰ ਰਹੇ ਹਾਂ, ਜਿਹੜੀ ਕਿ ਸਾਡੀ ਸਿਹਤ ਦੇ ਲਈ ਨਿੱਤ ਨਵੇਂ ਮਸਾਇਲ ਪੈਦਾ ਕਰ ਰਹੀ ਹੈ। ਸਾਥੀਓ, ਜਦੋਂ ਲੋਕ ਆਪਣੀ ਨੀਂਦ ਦੇ ਔਕਾਤ ਨੂੰ ਵਰਕਿੰਗ ਆਵਰਸ 'ਚ ਤਬਦੀਲ ਕਰ ਲੈਣਗੇ ਤਾਂ ਇਹਦਾ ਨਤੀਜਾ ਮੁਸਬਤ ਨਹੀਂ ਹੋਏਗਾ। ਇੱਕ ਮਾਹਿਰ ਨਫਸੀਆਤ ਨੇ ਦੱਸਿਆ ਕਿ 21ਵੀਂ ਸਦੀ ਦਾ ਇਹ ਦੌਰ ਮਸਰੂਫ ਤਰੀਨ ਜ਼ਮਾਨਾ ਹੈ। ਕੰਪਿਊਟਰ 'ਤੇ ਦੇਰ ਤੱਕ ਕੰਮ ਕਰਨ ਨਾਲ ਅਤੇ ਦੇਰ ਤੱਕ ਡਰਾਈਵਿੰਗ ਕਰਨ ਨਾਲ ਗਰਦਨ ਦੀ ਤਕਲੀਫ ਵੀ ਹੁੰਦੀ ਹੈ, ਮਗਰ ਅਸੀਂ ਇਹਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਸਾਇੰਸਦਾਨਾਂ ਦਾ ਖਿਆਲ ਹੈ ਕਿ ਇਨਸਾਨ ਆਪਣੀ ਖੁਰਾਕ ਨੂੰ ਮਤਵਾਜ਼ਨ ਬਣਾ ਕੇ ਅਤੇ ਆਪਣੀਆਂ ਮੁਖਤਲਿਫ ਆਦਤਾਂ 'ਤੇ ਕੰਟਰੋਲ ਕਰਕੇ ਮੁਖਤਲਿਫ ਬਿਮਾਰੀਆਂ ਤੋਂ ਨਜਾਤ ਪਾ ਸਕਦਾ ਹੈ, ਕਿਉਂਕਿ ਜਿਸ ਚੀਜ਼ 'ਚ ਸਾਨੂੰ ਦਿਲਚਸਪੀ ਹੋਏ ਉਹਦੇ ਨਤਾਇਜ ਮਫੀਦ ਅਤੇ ਮਸਬਤ ਹੀ ਨਿਕਲਦੇ ਨੇ। ਸਾਥੀਓ, ਸੱਚ ਹੈ ਕਿ ਤਣਾਅ ਅਤੇ ਡਿਪਰੈਸ਼ਨ ਨਾਲ ਹਰ ਇਨਸਾਨ ਦਾ ਵਾਸਤਾ ਪੈਂਦਾ ਹੈ ਅਤੇ ਇਹਦੇ ਅਜ਼ਾਲੇ ਦੇ ਲਈ ਕੁਝ ਲੋਕ ਗੁੱਸਾ ਕਰਦੇ ਨੇ, ਕੁਝ ਖਾਮੋਸ਼ ਰਹਿੰਦੇ ਨੇ ਅਤੇ ਕੁਝ ਲੋਕਾਂ 'ਚ ਕਮਾਲ ਪਸੰਦੀ ਦਾ ਰੁਝਾਨ ਪੈਦਾ ਹੋ ਜਾਂਦਾ ਹੈ। ਤਣਾਅ ਅਤੇ ਗੁੱਸੇ ਦੀ ਵਜ੍ਹਾ ਨਾਲ ਇਨਸਾਨ ਵਕਤ ਤੋਂ ਪਹਿਲੇ ਹੀ ਬਜ਼ੁਰਗ ਹੋ ਜਾਂਦਾ ਹੈ। ਪਰ ਸਾਥੀਓ, ਯਾਦ ਰੱਖੋ ਕਿ ਅਸੀਂ ਗੁੱਸਾ ਕਰਨ ਨਾਲ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਆਪਣੀ ਸਿਹਤ ਨੂੰ ਮਜ਼ੀਦ ਖਰਾਬ ਕਰ ਲੈਂਦੇ ਹਾਂ। ਡਿਪਰੈਸ਼ਨ ਦੇ ਮਰੀਜ਼ ਨੂੰ ਰੋਜ਼ਾਨਾ ਕਮ ਸੇ ਕਮ ਇੱਕ ਐਸਾ ਕੰਮ ਕਰਨਾ ਚਾਹੀਦਾ ਹੈ ਜਿਹਨੂੰ ਕਰਨ ਨਾਲ ਉਹਦੀ ਤਬੀਅਤ 'ਤੇ ਖੁਸ਼ਗਵਾਰ ਅਸਰਾਤ ਮਰਤਬ ਹੁੰਦੇ ਨੇ। ਘਰ ਦੇ ਕੰਮ ਕਾਜ, ਚਹਿਲਕਦਮੀ, ਮੁਖਤਲਿਫ ਕਿਤਾਬਾਂ ਦਾ ਮੁਤਾਲਿਆ ਕਰਨਾ, ਸੁਬਾਹ ਦੀ ਸੈਰ ਅਤੇ ਹਲਕੀ ਫੁਲਕੀ ਵਰਜਿਸ਼ ਨਾਲ ਇਨਸਾਨ ਨੋਰਮਲ ਜ਼ਿੰਦਗੀ ਗੁਜ਼ਾਰਦਾ ਹੈ। ਅਗਰ ਐਸੇ ਲੋਕ ਜਿਹੜੇ ਕਿ ਡਿਪਰੈਸ਼ਨ 'ਚ ਮੁਬਤਲਾ ਨੇ ਉਹ ਇਹਨਾਂ ਗੱਲਾਂ 'ਤੇ ਅਮਲ ਕਰਨਗੇ ਤਾਂ ਫਿਰ ਯਕੀਨਨ ਉਹ ਆਪਣੀ ਸਿਹਤ ਨੂੰ ਬਿਹਤਰ ਬਣਾ ਸਕਣਗੇ। ਅਤੇ ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਇਮਸਾਲ ਦੀ ਕਿਤਾਬ ਇਹਦੇ 17ਵੇਂ ਬਾਪ ਦੀ 22ਵੀਂ ਆਇਤ ਪੜ੍ਹੀਏ ਤਾਂ ਇੱਥੇ ਲਿਖਿਆ ਹੈ ਕਿ ਹਿੰਮਤ ਅਤੇ ਹੌਸਲਾ, ਉਮੀਦ, ਈਮਾਨ, ਹਮਦਰਦੀ ਅਤੇ ਮੁਹੱਬਤ ਇਹ ਸਭ ਕੁਝ ਸਿਹਤ ਦੀ ਨਸ਼ੋਨੁਮਾ ਅਤੇ ਉਮਰ ਦੀ ਦਰਾਜ਼ੀ ਦਾ ਬਾਇਸ ਹੁੰਦੇ ਨੇ ਅਤੇ ਸ਼ਾਦਮਾਨ ਦਿਲ ਸ਼ਿਫਾ ਬਖਸ਼ਦਾ ਏ। ਸੋ ਬਾਈਬਲ ਮੁਕੱਦਸ ਵੀ ਸਾਨੂੰ ਇਹ ਦੱਸਦੀ ਹੈ ਕਿ ਜਦੋਂ ਅਸੀਂ ਆਪਣੇ ਅੰਦਰ ਹਿੰਮਤ ਪੈਦਾ ਕਰਾਂਗੇ, ਉਮੀਦ ਪੈਦਾ ਕਰਾਂਗੇ, ਇੱਕ ਦੂਸਰੇ ਦੇ ਲਈ ਹਮਦਰਦੀ ਰੱਖਾਂਗੇ, ਇੱਕ ਦੂਸਰੇ ਨਾਲ ਮੁਹੱਬਤ ਕਰਾਂਗੇ ਅਤੇ ਖੁਸ਼ ਰਵਾਂਗੇ ਅਤੇ ਫਿਰ ਹੀ ਅਸੀਂ ਲੰਬੀ ਉਮਰ ਪਾ ਸਕਦੇ ਹਾਂ ਅਤੇ ਇੱਕ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸੋ ਇਸ ਲਈ ਸਾਥੀਓ, ਯਾਦ ਰੱਖੋ ਕਿ ਹਸਦ, ਕੀਨਾ, ਨਫ਼ਰਤ, ਬੁਕਸ ਇਹ ਸਭ ਸਾਡੀ ਸਿਹਤ ਦੇ ਦੁਸ਼ਮਣ ਨੇ। ਆਪਣਾ ਤਰਜ਼ ਅਮਲ ਬਦਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਸਕਦੇ ਹਾਂ। ਸੋ ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਸਿਹਤ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਅਤੇ ਯਕੀਨਨ ਤੁਸੀਂ ਅੱਜ ਦੀਆਂ ਗੱਲਾਂ 'ਤੇ ਅਮਲ ਕਰਕੇ ਡਿਪਰੈਸ਼ਨ ਜੈਸੀ ਖਤਰਨਾਕ ਬਿਮਾਰੀ ਤੋਂ ਆਪਣੇ ਆਪ ਨੂੰ ਮਹਿਫੂਜ਼ ਰੱਖ ਸਕੋਗੇ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਦੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310176792। ਨੰਬਰ ਇੱਕ ਵਾਰ ਫਿਰ ਨੋਟ ਕਰ ਲਏ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾ ਤਾਲਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਜਾਣਨ ਦੀ ਅਤੇ ਇਸ ਗੱਲ ਨੂੰ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕਿ ਹਕੀਕੀ ਅਜ਼ਮਤ ਕਿਹੜੀ ਗੱਲ ਵਿੱਚ ਪਾਈ ਜਾਂਦੀ ਹੈ। ਸਾਥੀਓ, ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇਸ ਗੱਲ ਨੂੰ ਮੰਨਦੇ ਨੇ ਕਿ ਇਨਸਾਨ ਦੀ ਹਕੀਕੀ ਅਜ਼ਮਤ ਯਾਨੀ ਕਿ ਇਨਸਾਨ ਦੀ ਸਰਫਰਾਜ਼ੀ, ਕਾਮਯਾਬੀ ਪੈਸੇ ਵਿੱਚ, ਤਾਕਤ ਵਿੱਚ ਅਤੇ ਸ਼ੋਹਰਤ ਵਿੱਚ ਪਾਈ ਜਾਂਦੀ ਹੈ। ਅਤੇ ਜਿਹੜੇ ਇਨਸਾਨ ਕੋਲ ਪੈਸਾ, ਤਾਕਤ, ਸ਼ੋਹਰਤ ਨਹੀਂ ਹੈ, ਇਹਦਾ ਮਤਲਬ ਹੈ ਕਿ ਉਹ ਕੁਝ ਵੀ ਨਹੀਂ ਹੈ, ਉਹ ਇਸ ਦੁਨੀਆਂ ਵਿੱਚ ਫਜ਼ੂਲ ਹੈ, ਉਹਦੀ ਕੋਈ ਅਹਿਮੀਅਤ ਨਹੀਂ ਹੈ, ਕਿਉਂਕਿ ਉਹਦੇ ਕੋਲ ਨਾ ਤਾਂ ਪੈਸਾ ਵੇ, ਨਾ ਹੀ ਤਾਕਤ ਹੈ ਅਤੇ ਨਾ ਹੀ ਸ਼ੋਹਰਤ ਹੈ। ਆਓ ਸਾਥੀਓ, ਅਸੀਂ ਇਸ ਗੱਲ ਨੂੰ ਜਾਣੀਏ ਕਿ ਇਨਸਾਨ ਦੀ ਹਕੀਕੀ ਅਜ਼ਮਤ ਯਾਨੀ ਕਿ ਇਨਸਾਨ ਦੀ ਸਰਫਰਾਜ਼ੀ, ਕਾਮਯਾਬੀ ਕਿਹੜੀ ਗੱਲ ਵਿੱਚ ਪਾਈ ਜਾਂਦੀ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯਹੋਨਾ ਦੀ ਅੰਜੀਲ ਇਹਦੇ 13ਵੇਂ ਬਾਪ ਨੂੰ ਪੜ੍ਹੀਏ ਤਾਂ ਇੱਥੇ ਸਾਨੂੰ ਆ ਗੱਲ ਪੜ੍ਹਨ ਨੂੰ ਮਿਲੇਗੀ ਕਿ ਇਹਦੇ ਫਸਾਹ ਦੇ ਮੌਕੇ 'ਤੇ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਦੇ ਨਾਲ ਆਖਰੀ ਖਾਣਾ ਖਾਇਆ। ਸਾਥੀਓ, ਇਹਦੇ ਫਸਾਹ ਇਸਰਾਇਲੀ ਲੋਕ ਸਾਲ ਬਾ ਸਾਲ ਮਨਾਉਂਦੇ ਸਨ ਅਤੇ ਇਹਦੇ ਫਸਾਹ ਇਸ ਲਈ ਮਨਾਈ ਜਾਂਦੀ ਸੀ ਕਿਉਂਕਿ ਆਹ ਇਸ ਗੱਲ ਦੀ ਯਾਦਗਾਰੀ ਸੀ ਕਿ ਖੁਦਾ ਨੇ ਕਿਸ ਤਰ੍ਹਾਂ ਬਣੀ ਇਸਰਾਇਲ ਨੂੰ ਮਿਸਰ ਦੀ ਗੁਲਾਮੀ ਤੋਂ ਆਜ਼ਾਦੀ ਬਖਸ਼ੀ ਔਰ ਫਿਰ ਕਿਸ ਤਰ੍ਹਾਂ ਖੁਦਾ ਨੇ ਇਸਰਾਇਲ ਦੇ ਪਲੋਠਿਆਂ ਨੂੰ ਮਹਿਫੂਜ਼ ਰੱਖਿਆ ਅਤੇ ਮਿਸਰੀਆਂ ਦੇ ਪਲੋਠਿਆਂ ਨੂੰ ਮਾਰਿਆ। ਸੋ ਬਣੀ ਇਸਰਾਇਲ ਇਹਦੇ ਫਸਾਹ 'ਤੇ ਆਪਣੀ ਆਜ਼ਾਦੀ ਦਾ ਦਿਨ ਮਨਾਉਂਦੇ ਸਨ ਅਤੇ ਇਸ ਗੱਲ ਨੂੰ ਯਾਦ ਕਰਦੇ ਸਨ, ਲੋਕਾਂ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਸਨ ਕਿ ਕਿਸ ਤਰ੍ਹਾਂ ਖੁਦਾ ਨੇ ਉਹਨਾਂ ਨੂੰ ਮੌਜਜ਼ਾਨਾ ਤੌਰ ਨਾਲ ਮਿਸਰ ਦੀ ਗੁਲਾਮੀ 'ਚੋਂ ਆਜ਼ਾਦ ਕਰਵਾਇਆ, ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਮੌਜਜ਼ੇ ਕੀਤੇ। ਅਤੇ ਸਾਥੀਓ, ਇਹਦੇ ਫਸਾਹ ਦੇ ਮੌਕੇ 'ਤੇ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਦੇ ਨਾਲ ਮਿਲ ਕੇ ਇਸ਼ਾਏ ਰੁਬਾਨੀ ਦੀ ਰਸਮ ਨੂੰ ਕਾਇਮ ਕੀਤਾ। ਇਸ ਰਸਮ ਵਿੱਚ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਦੇ ਨਾਲ ਮਿਲ ਕੇ ਖਾਣਾ ਖਾਧਾ ਔਰ ਫਿਰ ਆਪਣੇ ਸ਼ਾਗਿਰਦਾਂ ਦੇ ਪੈਰਾਂ ਨੂੰ ਵੀ ਉਹਨੇ ਧੋਤਾ। ਸਾਥੀਓ, ਅਸੀਂ ਯਹੋਨਾ ਦੀ ਅੰਜੀਲ ਦੇ 13ਵੇਂ ਬਾਬ ਦੀ 3ਰੀ ਆਇਤ ਤੋਂ ਲੈ ਕੇ 15ਵੀਂ ਆਇਤ ਤੱਕ ਆਹ ਗੱਲ ਪੜ੍ਹਨੇ ਆ ਕਿ ਯਿਸੂ ਮਸੀਹ ਨੇ ਉੱਠ ਕੇ ਕੱਪੜੇ ਉਤਾਰੇ ਅਤੇ ਰੁਮਾਲ ਲੈ ਕੇ ਆਪਣੀ ਕਮਰ ਦੇ ਨਾਲ ਬੰਨ੍ਹਿਆ, ਇਹ ਤੋਂ ਬਾਅਦ ਬਰਤਨ ਵਿੱਚ ਪਾਣੀ ਪਾ ਕੇ ਸ਼ਾਗਿਰਦਾਂ ਦੇ ਪੈਰਾਂ ਨੂੰ ਧੋਤਾ ਤੇ ਜਿਹੜਾ ਰੁਮਾਲ ਉਹਨੇ ਕਮਰ ਤੇ ਬੰਨਿਆ ਸੀ ਉਹਦੇ ਨਾਲ ਉਹਨੇ ਉਹਨਾਂ ਦੇ ਪੈਰਾਂ ਨੂੰ ਸਾਫ਼ ਕੀਤਾ। ਫਿਰ ਉਹ ਸ਼ਮਾਉਨ ਪਤਰਸ ਤੱਕ ਆਇਆ ਤੇ ਉਹਨੇ ਯਿਸੂ ਮਸੀਹ ਨੂੰ ਆਖਿਆ ਕਿ ਖੁਦਾਵੰਦ ਤੂੰ ਮੇਰੇ ਪੈਰਾਂ ਨੂੰ ਨਾ ਧੋ। ਪਰ ਯਿਸੂ ਮਸੀਹ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਕਹਿਣਾ ਵਾਂ ਕਿ ਜੋ ਮੈਂ ਕਰਨਾ ਵਾਂ ਹੁਣ ਤੂੰ ਨਹੀਂ ਜਾਣਦਾ ਮਗਰ ਬਾਅਦ ਵਿੱਚ ਸਮਝੇਗਾ। ਪਤਰਸ ਨੇ ਉਹਨੂੰ ਆਖਿਆ ਕਿ ਤੂੰ ਮੇਰੇ ਪੈਰ ਕਦੀ ਵੀ ਨਹੀਂ ਧੋ ਸਕੇਗਾ। ਯਿਸੂ ਨੇ ਜਵਾਬ ਦਿੱਤਾ ਕਿ ਅਗਰ ਮੈਂ ਤੇਰੇ ਪੈਰ ਨਾ ਧੋਵਾਂ ਤਾਂ ਫਿਰ ਤੂੰ ਮੇਰੇ ਨਾਲ ਸ਼ਰੀਕ ਨਹੀਂ ਹੈ। ਸ਼ਮਾਉਨ ਪਤਰਸ ਨੇ ਉਹਨੂੰ ਆਖਿਆ ਕਿ ਖੁਦਾਵੰਦ ਸਿਰਫ ਮੇਰੇ ਪੈਰ ਹੀ ਨਹੀਂ ਬਲਕਿ ਮੇਰੇ ਹੱਥ ਅਤੇ ਸਿਰ ਵੀ ਧੋ ਦੇ। ਯਿਸੂ ਮਸੀਹ ਨੇ ਜਵਾਬ ਦਿੱਤਾ ਕਿ ਜਿਹੜਾ ਨਾ ਚੁੱਕਿਆ ਹੈ ਉਹਦੇ ਪੈਰਾਂ ਦੇ ਸਿਵਾ ਔਰ ਕੁਝ ਧੋਣ ਦੀ ਜ਼ਰੂਰਤ ਨਹੀਂ ਹੈ ਬਲਕਿ ਉਹ ਪਾਕ ਹੈ ਅਤੇ ਤੁਸੀਂ ਪਾਕ ਹੋ ਪਰ ਸਾਰੇ ਦੇ ਸਾਰੇ ਨਹੀਂ। ਕਿਉਂਕਿ ਯਿਸੂ ਮਸੀਹ ਆਪਣੇ ਪਕੜਵਾਉਣ ਵਾਲੇ ਨੂੰ ਜਾਣਦਾ ਸੀ ਇਸ ਲਈ ਉਹਨੇ ਆਹ ਗੱਲ ਕਹੀ ਕਿ ਤੁਸੀਂ ਸਾਰੇ ਪਾਕ ਨਹੀਂ। ਫਿਰ ਜਦੋਂ ਉਹ ਉਹਨਾਂ ਦੇ ਪੈਰ ਧੋ ਚੁੱਕਿਆ ਉਹਨੇ ਆਪਣੇ ਕੱਪੜੇ ਪਾਏ ਅਤੇ ਫਿਰ ਬਹਿ ਗਿਆ ਅਤੇ ਉਹਨਾਂ ਨੂੰ ਕਹਿਣ ਲੱਗਾ ਕਿ ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ? ਤੁਸੀਂ ਮੈਨੂੰ ਉਸਤਾਦ ਅਤੇ ਖੁਦਾਵੰਦ ਕਹਿੰਦੇ ਹੋ ਅਤੇ ਸਹੀ ਕਹਿੰਦੇ ਹੋ ਕਿਉਂਕਿ ਮੈਂ ਹੈ ਵਾਂ। ਸੋ ਜਦੋਂ ਮੈਂ ਖੁਦਾਵੰਦ ਅਤੇ ਉਸਤਾਦ ਨੇ ਤੁਹਾਡੇ ਪੈਰਾਂ ਨੂੰ ਧੋਤਾ ਹੈ ਤਾਂ ਤੁਹਾਡੇ 'ਤੇ ਵੀ ਫਰਜ਼ ਹੈ ਕਿ ਤੁਸੀਂ ਵੀ ਇੱਕ ਦੂਜੇ ਦੇ ਪੈਰਾਂ ਨੂੰ ਧੋਵੋ ਕਿਉਂਕਿ ਮੈਂ ਤੁਹਾਨੂੰ ਇੱਕ ਨਮੂਨਾ ਵਿਖਾਇਆ ਹੈ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ ਤੁਸੀਂ ਵੀ ਇਸੇ ਤਰ੍ਹਾਂ ਹੀ ਕਰਿਆ ਕਰੋ। ਸੋ ਸਾਥੀਓ ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਆਹ ਗੱਲ ਪੜ੍ਹਨੇ ਹਾਂ ਕਿ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਦੇ ਪੈਰਾਂ ਨੂੰ ਧੋਤਾ। ਯਿਸੂ ਮਸੀਹ ਨੇ ਪੈਰ ਧੋਣ ਦੀ ਰਸਮ ਨੂੰ ਕਾਇਮ ਕੀਤਾ। ਸਾਥੀਓ ਇਸ ਗੱਲ ਨੂੰ ਯਾਦ ਰੱਖੋ ਕਿ ਉਸ ਦੌਰ ਵਿੱਚ ਜਦੋਂ ਵੀ ਕੋਈ ਸ਼ਖਸ ਕਿਸੇ ਜ਼ਿਆਫਤ ਵਿੱਚ ਜਾਂਦਾ ਸੀ ਉਹ ਸਭ ਤੋਂ ਪਹਿਲਾਂ ਨਹਾਉਂਦਾ ਸੀ ਅਤੇ ਫਿਰ ਜਦੋਂ ਉਹ ਉਸ ਜਗ੍ਹਾ 'ਤੇ ਪਹੁੰਚਦਾ ਜਿੱਥੇ ਜ਼ਿਆਫਤ ਹੁੰਦੀ ਸੀ ਉੱਥੇ ਸਿਰਫ ਉਹਦੇ ਪੈਰਾਂ ਨੂੰ ਧੋਤਾ ਜਾਂਦਾ ਸੀ ਫਿਰ ਉਹ ਸ਼ਖਸ ਉਸ ਜ਼ਿਆਫਤ ਵਿੱਚ ਸ਼ਰੀਕ ਹੁੰਦਾ। ਸੋ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਵੀ ਇਸ ਖਾਸ ਰਸਮ ਨੂੰ ਇੱਕ ਖਾਸ ਅਹਿਮੀਅਤ ਦਿੱਤੀ। ਯਿਸੂ ਮਸੀਹ ਨੇ ਪੈਰ ਧੋਣ ਦੀ ਰਸਮ ਨੂੰ ਕਾਇਮ ਕਰਕੇ ਆਪਣੇ ਸ਼ਾਗਿਰਦਾਂ ਨੂੰ ਕੁਝ ਸਿਖਾਉਣਾ ਚਾਹਿਆ ਅਤੇ ਅੱਜ ਉਹ ਸਾਨੂੰ ਵੀ ਉਹੀ ਗੱਲ ਸਿਖਾਉਣਾ ਚਾਹੁੰਦਾ ਹੈ ਜਿਹੜੀ ਉਹਨੇ ਆਪਣੇ ਸ਼ਾਗਿਰਦਾਂ ਨੂੰ ਸਿਖਾਈ। ਸਾਥੀ ਉਹ ਖੁਦਾਵੰਦ ਯਿਸੂ ਮਸੀਹ ਨੇ ਕਿਉਂ ਆਪਣੇ ਸ਼ਾਗਿਰਦਾਂ ਦੇ ਪੈਰਾਂ ਨੂੰ ਧੋਤਾ? ਯਾਦ ਰੱਖੋ ਕਿ ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਉਸ ਵੇਲੇ ਅਸੀਂ ਰੂਹਾਨੀ ਤੌਰ ਨਾਲ ਪਾਕ ਸਾਫ਼ ਹੋ ਜਾਂਦੇ ਹਾਂ। ਸਾਡੇ ਗੁਨਾਹ ਦੂਰ ਹੋ ਜਾਂਦੇ ਨੇ, ਅਸੀਂ ਹਰ ਤਰ੍ਹਾਂ ਦੀ ਨਪਾਕੀ ਤੋਂ ਦੂਰ ਹੋ ਜਾਂਦੇ ਹਾਂ ਅਤੇ ਯਿਸੂ ਮਸੀਹ ਵਿੱਚ ਨਵੀਂ ਜ਼ਿੰਦਗੀ ਦਾ ਆਗਾਜ਼ ਕਰ ਦਿੰਦੇ ਹਾਂ। ਅਤੇ ਪੈਰ ਧੋਣ ਦੀ ਰਸਮ ਤੋਂ ਮੁਰਾਦ ਹੈ ਕਿ ਜਿਹੜਾ ਇਸ ਗੁਨਾਹ ਭਰੀ ਦੁਨੀਆਂ ਵਿੱਚ ਰਹਿ ਕੇ ਕਦੀ ਕਦੀ ਕੋਈ ਨਾ ਕੋਈ ਗਲਤੀ ਖਤਾ ਕਰ ਦਿੰਦਾ ਹੈ ਉਹਨੂੰ ਦੁਬਾਰਾ ਬਪਤਿਸਮਾ ਲੈਣ ਦੀ ਜ਼ਰੂਰਤ ਨਹੀਂ ਹੈ ਬਲਕਿ ਸਿਰਫ ਪੈਰ ਧੋ ਕੇ ਉਹ ਆਪਣੀ ਗਲਤੀਆਂ ਖਤਾਵਾਂ ਨੂੰ ਗੁਨਾਹਾਂ ਨੂੰ ਯਿਸੂ ਮਸੀਹ ਦੇ ਹਜ਼ੂਰ ਮੰਨ ਸਕਦਾ ਹੈ ਅਤੇ ਉਹਦੇ ਕੋਲੋਂ ਮਾਫ਼ੀ ਪਾ ਸਕਦਾ ਹੈ। ਸਾਥੀਓ ਖੁਦਾਵੰਦ ਯਿਸੂ ਮਸੀਹ ਦੇ ਪੈਰ ਧੋਣ ਦੀ ਇਸ ਖੂਬਸੂਰਤ ਰਸਮ ਤੋਂ ਅਸੀਂ ਇਹ ਸਬਕ ਪਾਉਂਦੇ ਹਾਂ ਕਿ ਅਸੀਂ ਜਿਹੜੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਗਲਤੀ ਖਤਾਵਾਂ ਕਰਨੇ ਹਾਂ ਉਹਨਾਂ ਤੋਂ ਮਾਫ਼ੀ ਪਾਉਣ ਦੇ ਲਈ ਸਾਨੂੰ ਬਾਰ ਬਾਰ ਬਪਤਿਸਮਾ ਲੈਣ ਦੀ ਜ਼ਰੂਰਤ ਨਹੀਂ ਹੈ ਬਲਕਿ ਜਿਹੜਾ ਇੱਕ ਦਫ਼ਾ ਬਪਤਿਸਮਾ ਲੈ ਚੁੱਕਿਆ ਹੈ ਉਹਨੂੰ ਦੁਬਾਰਾ ਬਪਤਿਸਮਾ ਲੈਣ ਦੀ ਜ਼ਰੂਰਤ ਨਹੀਂ ਹੈ ਬਲਕਿ ਸਾਥੀਓ ਅਸੀਂ ਇਸ ਰਸਮ ਵਿੱਚ ਸ਼ਾਮਿਲ ਹੋ ਕੇ ਜਿਹੜੀ ਕਿ ਯਿਸੂ ਮਸੀਹ ਨੇ ਕਾਇਮ ਕੀਤੀ ਹੈ ਇਹ ਸ਼ਾਇਰ ਰੁਬਾਨੀ ਦੀ ਰਸਮ ਪਾਕ ਸ਼ਰਾਕਤ ਇਹਦੇ ਵਿੱਚ ਸ਼ਾਮਿਲ ਹੋ ਕੇ ਅਸੀਂ ਆਪਣੀ ਗਲਤੀ ਖਤਾਵਾਂ ਦੀ ਗੁਨਾਹਾਂ ਦੀ ਮਾਫ਼ੀ ਯਿਸੂ ਮਸੀਹ ਕੋਲ ਪਾ ਸਕਦੇ ਹਾਂ। ਅਤੇ ਸਾਥੀਓ ਨਾ ਸਿਰਫ ਅਸੀਂ ਇਸ ਰਸਮ ਤੋਂ ਆਹ ਸਬਕ ਪਾਉਂਦੇ ਹਾਂ ਬਲਕਿ ਯਾਦ ਰੱਖੋ ਕਿ ਇਸ ਪਾਕ ਰਸਮ ਵਿੱਚ ਜਿਹਦੇ ਵਿੱਚ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਸ਼ਾਗਿਰਦਾਂ ਦੇ ਪੈਰਾਂ ਨੂੰ ਧੋਤਾ ਇਹਦੇ ਵਿੱਚ ਅਸੀਂ ਹਲੀਮੀ ਅਤੇ ਖਾਕਸਾਰੀ ਦਾ ਵੀ ਸਬਕ ਪਾਉਂਦੇ ਹਾਂ। ਸਾਥੀਓ ਹਕੀਕੀ ਅਜ਼ਮਤ ਆ ਕਿ ਦੁਨੀਆਂ ਦਾ ਬਾਦਸ਼ਾਹ ਯਾਨੀ ਕਿ ਯਿਸੂ ਮਸੀਹ ਕੱਪੜਾ ਲੈ ਕੇ ਟੱਪ ਵਿੱਚ ਪਾਣੀ ਪਾ ਕੇ ਆਪਣੇ ਸ਼ਾਗਿਰਦਾਂ ਦੇ ਪੈਰਾਂ ਨੂੰ ਉਹਨੇ ਧੋਤਾ ਔਰ ਫਿਰ ਉਹਨਾਂ ਨੂੰ ਸਾਫ਼ ਕੀਤਾ। ਹਕੀਕੀ ਅਜ਼ਮਤ ਆਪਣੀ ਬੜਾਈ ਨਹੀਂ ਚਾਹੁੰਦੀ ਬਲਕਿ ਹਕੀਕੀ ਅਜ਼ਮਤ ਦੂਜਿਆਂ ਦੀ ਖਿਦਮਤ ਕਰਨ ਵਿੱਚ ਹੈ ਭਾਵੇਂ ਲੋਕ ਉਹਨੂੰ ਪਸੰਦ ਕਰਨ ਜਾਂ ਨਾ ਕਰਨ। ਸਾਥੀਓ ਹਕੀਕੀ ਅਜ਼ਮਤ ਆ ਕਿ ਅਸੀਂ ਉਹੀ ਮਿਜ਼ਾਜ ਰੱਖੀਏ ਜਿਵੇਂ ਕਿ ਯਿਸੂ ਮਸੀਹ ਦਾ ਸੀ। ਸਾਥੀਓ ਹਕੀਕੀ ਅਜ਼ਮਤ ਆ ਕਿ ਅਸੀਂ ਦੂਜਿਆਂ ਨੂੰ ਆਪਣੇ ਨਾਲੋਂ ਬਿਹਤਰ ਸਮਝੀਏ। ਹਕੀਕੀ ਅਜ਼ਮਤ ਆ ਕਿ ਅਸੀਂ ਖੁਦਾਵੰਦ ਯਿਸੂ ਮਸੀਹ ਵਾਂਗੂ ਇਨਕਸਾਰੀ ਹਲੀਮੀ ਅਤੇ ਖਿਦਮਤ ਦੀ ਰਾਹ ਨੂੰ ਚੁਣੀਏ। ਅਗਰ ਅਸੀਂ ਆਪਣੇ ਫਾਇਦੇ ਦੇ ਲਈ ਕੰਮ ਕਰਾਂਗੇ ਆਪਣੇ ਫਾਇਦੇ ਦੇ ਲਈ ਜ਼ਿੰਦਗੀ ਗੁਜ਼ਾਰਾਂਗੇ ਤਾਂ ਇਹਦੇ ਵਿੱਚ ਕੋਈ ਬੜਾਈ ਨਹੀਂ ਪਾਈ ਜਾਂਦੀ। ਇਨਸਾਨ ਦੀ ਕਾਮਯਾਬੀ ਸਰਫਰਾਜ਼ੀ ਇਸ ਗੱਲ ਵਿੱਚ ਪਾਈ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਹਲੀਮ ਬਣਾਏ ਖਾਕਸਾਰ ਬਣਾਏ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਹਦਾਇਤ ਬਰਾਏ ਕਲੀਸੀਆ ਕਿਤਾਬ ਨੰਬਰ 2 ਤੇ ਦੇ ਸਫ਼ਾ ਨੰਬਰ 155 ਵਿੱਚ ਆ ਗੱਲ ਲਿਖਦੀ ਏ ਕਿ ਮਸੀਹ ਖੁਦਾਵੰਦ ਨੇ ਆਪਣੇ ਸ਼ਾਗਿਰਦਾਂ ਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ। ਯਿਸੂ ਮਸੀਹ ਨੇ ਜਿਹੜਾ ਉਹਨਾਂ ਨੂੰ ਨਮੂਨਾ ਦਿੱਤਾ, ਉਹ ਉਹਨੂੰ ਕਦੀ ਵੀ ਨਹੀਂ ਭੁੱਲ ਸਕਦੇ ਸਨ। ਸ਼ਾਗਿਰਦ ਆ ਜਾਣਦੇ ਸਨ ਕਿ ਆਸਮਾਨੀ ਖੁਦਾ ਨੇ ਸਾਰੇ ਸ਼ੈਵਾਂ ਇਹਦੇ ਹੱਥ ਵਿੱਚ ਕਰ ਦਿੱਤੀਆਂ ਨੇ, ਔਰ ਆ ਕੇ ਉਹ ਖੁਦਾ ਕੋਲੋਂ ਆਇਆ ਹੈ ਅਤੇ ਵਾਪਸ ਉੱਥੇ ਹੀ ਜਾਏਗਾ। ਅਤੇ ਯਿਸੂ ਮਸੀਹ ਨੂੰ ਵੀ ਆਪਣੀ ਅਲੂਈਅਤ ਦਾ ਪੂਰਾ ਪੂਰਾ ਅਹਿਸਾਸ ਸੀ, ਮਗਰ ਉਹਨੇ ਸ਼ਾਹੀ ਤਾਜ ਅਤੇ ਸ਼ਾਹੀ ਪੁਸ਼ਾਕ ਨੂੰ ਉਤਾਰ ਦਿੱਤਾ ਅਤੇ ਖਾਦਮ ਦੀ ਸੂਰਤ ਇਖਤਿਆਰ ਕੀਤੀ। ਉਹ ਇੱਕ ਖਾਦਮ ਦੀ ਤਰ੍ਹਾਂ ਕਮਰ ਬੰਨ੍ਹ ਕੇ ਇੱਕ ਖਾਦਮ ਦਾ ਕੰਮ ਉਹਨੇ ਅੰਜਾਮ ਦਿੱਤਾ। ਮਸੀਹ ਖੁਦਾਵੰਦ ਚਾਹੁੰਦਾ ਸੀ ਕਿ ਉਹਦੇ ਸ਼ਾਗਿਰਦ ਇਸ ਗੱਲ ਨੂੰ ਸਮਝਣ ਕਿ ਉਹਨੇ ਉਹਨਾਂ ਦੇ ਪੈਰਾਂ ਨੂੰ ਧੋਤਾ ਹੈ, ਮਗਰ ਇਸ ਵਜ੍ਹਾ ਤੋਂ ਉਹਦੀ ਅਲੂਈਅਤ ਵਿੱਚ ਕੋਈ ਫਰਕ ਨਹੀਂ ਪਿਆ। ਇਸ ਲਈ ਯਿਸੂ ਮਸੀਹ ਨੇ ਫਰਮਾਇਆ ਕਿ ਤੁਸੀਂ ਮੈਨੂੰ ਉਸਤਾਦ ਅਤੇ ਖੁਦਾਵੰਦ ਕਹਿੰਦੇ ਹੋ ਅਤੇ ਸਹੀ ਕਹਿੰਦੇ ਹੋ, ਕਿਉਂਕਿ ਮੈਂ ਹੈ ਵਾਂ। ਇਸ ਤਰ੍ਹਾਂ ਯਿਸੂ ਮਸੀਹ ਨੇ ਉਸ ਖਿਦਮਤ ਨੂੰ ਬਜ਼ੁਰਗੀ ਅਤੇ ਹਸ਼ਮਤ ਅਤਾ ਫਰਮਾਈ ਜਿਹੜੀ ਉਹਨੇ ਆਪਣੇ ਸ਼ਾਗਿਰਦਾਂ ਦੇ ਸਪੁਰਦ ਕੀਤੀ ਸੀ। ਕੋਈ ਹੋਰ ਸ਼ਖਸ ਯਿਸੂ ਮਸੀਹ ਦੇ ਵਾਂਗੂ ਸਰਬੁਲੰਦ ਨਹੀਂ ਕੀਤਾ ਗਿਆ ਸੀ, ਫਿਰ ਵੀ ਉਹਨੇ ਖਾਦਮ ਦੀ ਸੂਰਤ ਇਖਤਿਆਰ ਕੀਤੀ ਅਤੇ ਖਿਦਮਤ ਕਰਨ ਦੇ ਲਈ ਤਿਆਰ ਹੋ ਗਿਆ। ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਖਿਦਮਤ ਕਰਵਾਉਣ ਦੇ ਲਈ ਨਹੀਂ ਬਲਕਿ ਖਿਦਮਤ ਕਰਨ ਦੇ ਲਈ ਆਇਆ ਵਾਂ। ਔਰ ਫਿਰ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਵੀ ਫਰਮਾਉਂਦੀ ਏ ਕਿ ਖੁਦਾਵੰਦ ਯਿਸੂ ਮਸੀਹ ਨੇ ਖੁਦ ਖਾਕਸਾਰੀ ਦਾ ਨਮੂਨਾ ਦਿੱਤਾ ਤਾਂ ਕਿ ਉਹਦੀ ਉਮਤ ਖੁਦ ਗਰਜ਼ੀ ਦੇ ਸਬਬ ਤੋਂ ਉਹਦੇ ਕੋਲੋਂ ਦੂਰ ਨਾ ਚਲੀ ਜਾਏ। ਸ਼ਾਗਿਰਦਾਂ ਦੇ ਪੈਰਾਂ ਨੂੰ ਧੋਣ ਦੇ ਬਾਅਦ ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਤੁਹਾਨੂੰ ਇੱਕ ਨਮੂਨਾ ਵਿਖਾਇਆ ਹੈ, ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ ਤੁਸੀਂ ਵੀ ਇਸੇ ਤਰ੍ਹਾਂ ਕਰਿਆ ਜੇ। ਇਸ ਕਲਾਮ ਵਿੱਚ ਯਿਸੂ ਮਸੀਹ ਨੇ ਹਲੀਮੀ ਅਤੇ ਖਾਕਸਾਰੀ ਦਾ ਸਬਕ ਦਿੱਤਾ ਹੈ। ਸੋ ਸਾਥੀਓ, ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਜਦੋਂ ਅਸੀਂ ਆਪਣੇ ਆਪ ਨੂੰ ਖਾਕਸਾਰ ਬਣਾਉਂਦੇ ਹਾਂ, ਹਲੀਮ ਬਣਾਉਂਦੇ ਹਾਂ, ਉਦੋਂ ਖੁਦਾਵੰਦ ਸਾਨੂੰ ਕਬੂਲ ਕਰਦਾ ਹੈ, ਖੁਦਾ ਨੂੰ ਆ ਗੱਲ ਪਸੰਦ ਆਉਂਦੀ ਹੈ। ਸਾਥੀਓ, ਅਗਰ ਅਸੀਂ ਯਿਸੂ ਮਸੀਹ ਵਾਂਗੂ ਇਨਕਸਾਰੀ ਅਤੇ ਖਿਦਮਤ ਦੇ ਰਸਤੇ ਨੂੰ ਚੁਣਾਂਗੇ, ਉਸ ਵੇਲੇ ਯਕੀਨਨ ਅਸੀਂ ਵੀ ਯਿਸੂ ਮਸੀਹ ਵਾਂਗੂ ਗੁਨਾਹ ਅਤੇ ਸ਼ੈਤਾਨ 'ਤੇ ਫਤਿਹ ਪਾਵਾਂਗੇ, ਖੁਦਾ ਦੀ ਨਜ਼ਰ ਵਿੱਚ ਮਕਬੂਲ ਠਹਿਰਾਂਗੇ। ਸਾਥੀਓ, ਅਗਰ ਅਸੀਂ ਆਪਣੇ ਫਾਇਦੇ ਦੇ ਲਈ ਕੰਮ ਕਰਾਂਗੇ, ਸਿਰਫ ਆਪਣੇ ਬਾਰੇ ਹੀ ਸੋਚਾਂਗੇ, ਤਾਂ ਫਿਰ ਅਸੀਂ ਹਕੀਕੀ ਅਜ਼ਮਤ ਯਾਨੀ ਕਿ ਕਾਮਯਾਬੀ ਸਰਫਰਾਜ਼ੀ ਨਹੀਂ ਪਾ ਸਕਾਂਗੇ। ਅਗਰ ਅਸੀਂ ਦੂਜਿਆਂ 'ਤੇ ਤਨਕੀਦ ਕਰਾਂਗੇ, ਦੂਜਿਆਂ ਨੂੰ ਨਫ਼ਰਤ ਨਾਲ ਵੇਖਾਂਗੇ, ਦੂਜਿਆਂ ਦੀ ਸ਼ਿਕਾਇਤ ਕਰਾਂਗੇ, ਅਗਰ ਅਸੀਂ ਦੂਜਿਆਂ ਨੂੰ ਨੁਕਸਾਨ ਪਹੁੰਚਾਵਾਂਗੇ, ਤਾਂ ਫਿਰ ਅਸੀਂ ਕਦੀ ਵੀ ਖੁਦਾ ਦੀ ਨਜ਼ਰ ਵਿੱਚ ਪਸੰਦੀਦਾ ਨਾ ਠਹਿਰਾਂਗੇ। ਔਰ ਫਿਰ ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਇਸ ਪੈਰ ਧੋਣ ਦੀ ਰਸਮ ਵਿੱਚ ਆਪਣੇ ਲੋਕਾਂ ਨੂੰ ਆਹ ਵੀ ਗੱਲ ਸਿਖਾਉਣਾ ਚਾਹੀਏ ਕਿ ਜਿਹੜਾ ਉਹਦੀ ਦੂਜੀ ਆਮਦ ਤੱਕ ਇਹਨਾਂ ਗੱਲਾਂ 'ਤੇ ਅਮਲ ਕਰੇਗਾ, ਜਿਹੜਾ ਨਮੂਨਾ ਉਹਨੇ ਦਿੱਤਾ ਹੈ, ਜਿਵੇਂ ਦੇ ਉਹਨੇ ਕੰਮ ਕੀਤੇ ਨੇ, ਅਗਰ ਉਹਦੇ ਲੋਕ ਵੀ ਉਹਦੀ ਦੂਜੀ ਆਮਦ ਤੱਕ ਇੰਜ ਕਰਦੇ ਰਹਿਣਗੇ, ਫਿਰ ਉਹ ਉਸ ਜਲਾਲ ਨੂੰ, ਉਸ ਕੁਦਰਤ ਨੂੰ ਪਾਣਗੇ ਜਿਹੜੀ ਯਿਸੂ ਮਸੀਹ ਦੀ ਦੂਜੀ ਆਮਦ 'ਤੇ ਉਹਦੇ ਮੁਬਾਰਕ ਲੋਕਾਂ ਨੂੰ ਮਿਲੇਗੀ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਹਦਾਇਤ ਬਰਾਏ ਕਲੀਸੀਆ ਦੇ ਸਫ਼ਾ ਨੰਬਰ 158 ਵਿੱਚ ਆ ਗੱਲ ਲਿਖਦੀ ਹੈ ਕਿ ਇਸ਼ਾਏ ਰਬਾਨੀ ਦੀ ਇਬਾਦਤ ਮਸੀਹ ਯਿਸੂ ਦੀ ਆਮਦਸਾਨੀ ਦੀ ਤਰਫ ਵੀ ਇਸ਼ਾਰਾ ਕਰਦੀ ਹੈ। ਇਹਦਾ ਮਕਸਦ ਸ਼ਾਗਿਰਦਾਂ ਦੇ ਦਿਲਾਂ ਵਿੱਚ ਇਸ ਉਮੀਦ ਨੂੰ ਕਾਇਮ ਰੱਖਣਾ ਹੈ ਕਿ ਜਦੋਂ ਕਦੀ ਵੀ ਉਹ ਖੁਦਾਵੰਦ ਦੀ ਮੌਤ ਦੀ ਯਾਦਗਾਰ ਵਿੱਚ ਇਕੱਠੇ ਹੁੰਦੇ ਨੇ ਤੇ ਉਹ ਬਿਆਨ ਕਰਦੇ ਨੇ ਕਿ ਕਿਸ ਤਰ੍ਹਾਂ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਦੇ ਕੇ ਕਿਹਾ ਕਿ ਤੁਸੀਂ ਸਾਰੇ ਇਹਦੇ 'ਚ ਪੀਆ ਕਰੋ, ਕਿਉਂਕਿ ਇਹ ਮੇਰਾ ਉਹ ਅਹਿਦ ਖੂਨ ਹੈ ਜਿਹੜਾ ਬਹੁਤ ਸਾਰੇ ਲੋਕਾਂ ਦੇ ਗੁਨਾਹਾਂ ਦੀ ਮਾਫ਼ੀ ਦੇ ਲਈ ਬਹਾਇਆ ਜਾਂਦਾ ਹੈ। ਸਾਥੀਓ, ਆ ਉਹ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਕਦੀ ਵੀ ਫਰਾਮੋਸ਼ ਨਹੀਂ ਕਰ ਸਕਦੇ। ਸੋ ਆਖਿਰ ਵਿੱਚ ਮੈਂ ਤੁਹਾਨੂੰ ਆਹ ਗੱਲ ਕਹਿਣਾ ਚਾਹਾਂਗਾ ਕਿ ਹਕੀਕੀ ਅਜ਼ਮਤ ਯਾਨੀ ਕਿ ਇਨਸਾਨ ਦੀ ਸਰਫਰਾਜ਼ੀ, ਕਾਮਯਾਬੀ, ਦੌਲਤ, ਤਾਕਤ ਅਤੇ ਸ਼ੋਹਰਤ ਵਿੱਚ ਨਹੀਂ ਪਾਈ ਜਾਂਦੀ, ਬਲਕਿ ਯਿਸੂ ਮਸੀਹ ਦੇ ਵਾਂਗੂ ਹਲੀਮੀ ਅਤੇ ਖਿਦਮਤ ਨੂੰ ਅਪਣਾਉਣ ਵਿੱਚ ਪਾਈ ਜਾਂਦੀ ਹੈ। ਯਿਸੂ ਮਸੀਹ ਨੇ ਸਾਨੂੰ ਉਹ ਰਸਤਾ ਵਿਖਾਇਆ ਹੈ, ਸਾਨੂੰ ਉਹ ਨਮੂਨਾ ਦਿੱਤਾ ਹੈ ਜਿਹਨੂੰ ਅਸੀਂ ਅਪਣਾ ਕੇ ਕਾਮਯਾਬੀ, ਸਰਫਰਾਜ਼ੀ ਪਾ ਸਕਦੇ ਹਾਂ। ਸੋ ਯਿਸੂ ਮਸੀਹ ਵਿੱਚ ਹੀ ਸਾਡੀ ਕਾਮਯਾਬੀ, ਸਰਫਰਾਜ਼ੀ ਪਾਈ ਜਾਂਦੀ ਹੈ। ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ, ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੋ ਅਤੇ ਯਿਸੂ ਮਸੀਹ ਦੇ ਨਕਸ਼ੇ ਕਦਮ 'ਤੇ ਚੱਲੋ। ਜਿਹੜੀ ਖਿਦਮਤ, ਜਿਹੜਾ ਨਮੂਨਾ ਯਿਸੂ ਮਸੀਹ ਨੇ ਸਾਡੇ ਸਪੁਰਦ ਕੀਤਾ ਹੈ, ਅਸੀਂ ਉਹਦੇ 'ਤੇ ਅਮਲ ਪੈਰਾ ਹੋਈਏ ਅਤੇ ਹਲੀਮੀ ਦੀ ਅਤੇ ਖਿਦਮਤ ਦੀ ਜ਼ਿੰਦਗੀ ਨੂੰ ਗੁਜ਼ਾਰੀਏ, ਤਾਂ ਕਿ ਜਦੋਂ ਯਿਸੂ ਮਸੀਹ ਆਏ, ਅਸੀਂ ਉਹਦੇ ਹਜ਼ੂਰ ਰਾਸਤਬਾਜ਼ ਠਹਿਰੀਏ ਅਤੇ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਅੱਜ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਹਿੰਮਤ ਤਾਕਤ ਦੇਵੇ ਕਿ ਅਸੀਂ ਉਂਜ ਦਾ ਹੀ ਮਿਜ਼ਾਜ ਰੱਖੀਏ, ਉਸੇ ਤਰ੍ਹਾਂ ਦੀ ਹੀ ਜ਼ਿੰਦਗੀ ਗੁਜ਼ਾਰੀਏ ਜਿਵੇਂ ਦੀ ਉਹਨੇ ਇਸ ਦੁਨੀਆਂ ਵਿੱਚ ਗੁਜ਼ਾਰੀ। ਅਸੀਂ ਹਲੀਮੀ ਅਤੇ ਖਿਦਮਤ ਦੀ ਰਾਹ ਨੂੰ ਚੁਣਦੇ ਹੋਏ ਹਾਂ ਕਾਮਯਾਬੀ ਅਤੇ ਸਰਫਰਾਜ਼ੀ ਪਾਈਏ ਅਤੇ ਖੁਦਾ ਦੇ ਹਜ਼ੂਰ ਮਕਬੂਲ ਠਹਿਰੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ ਕਿਉਂਕਿ ਤੂੰ ਭਲਾ ਖੁਦਾ ਹੈ। ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਤੂੰ ਸਾਨੂੰ ਹਕੀਕੀ ਅਜ਼ਮਤ ਯਾਨੀ ਕਿ ਸਰਫਰਾਜ਼ੀ ਅਤੇ ਕਾਮਯਾਬੀ ਦੀ ਰਾਹ ਵਿਖਾਈਏ ਅਤੇ ਸਾਨੂੰ ਤੂੰ ਆਹ ਸਿਖਾਇਆ ਹੈ ਕਿ ਜਿਹੜਾ ਇਸ ਦੁਨੀਆਂ ਵਿੱਚ ਹਲੀਮੀ ਦੀ ਜ਼ਿੰਦਗੀ ਗੁਜ਼ਾਰੇਗਾ, ਖਿਦਮਤ ਦੀ ਰੂਹ ਨੂੰ ਅਪਣਾਏਗਾ, ਉਹ ਯਕੀਨਨ ਤੇਰੇ ਹਜ਼ੂਰ ਮਕਬੂਲ ਠਹਿਰੇਗਾ ਅਤੇ ਇਸ ਦੁਨੀਆਂ ਵਿੱਚ ਤੇਰੀ ਤਾਕਤ ਨਾਲ, ਤੇਰੀ ਰਹਿਨਮਾਈ ਨਾਲ ਕਾਮਯਾਬੀ ਅਤੇ ਸਰਫਰਾਜ਼ੀ ਪਾ ਸਕੇਗਾ। ਇਹ ਖੁਦਾ, ਅਸੀਂ ਤੇਰੇ ਅੱਗੇ ਦੁਆ ਕਰਨੇ ਹਾਂ ਕਿ ਸਾਨੂੰ ਤੂੰ ਹਲੀਮੀ ਅਤੇ ਫਰੋਤਨੀ ਦੀ ਜ਼ਿੰਦਗੀ ਅਤਾ ਫਰਮਾ, ਖਿਦਮਤ ਦੀ ਰੂਹ ਅਤਾ ਫਰਮਾ, ਤਾਂ ਕਿ ਅਸੀਂ ਇੱਕ ਦੂਜੇ ਨਾਲ ਮੁਹੱਬਤ ਕਰਦੇ ਹੋਇਆਂ, ਇੱਕ ਦੂਜੇ ਦੀ ਖਿਦਮਤ ਕਰਦੇ ਹੋਇਆਂ, ਮਿਲ ਜੁਲ ਕੇ ਰਹਿੰਦੇ ਹੋਇਆਂ ਤੇਰੇ ਕਲਾਮ ਨੂੰ ਪੂਰਾ ਕਰ ਸਕੀਏ ਅਤੇ ਤੇਰੀਆਂ ਬਰਕਤਾਂ ਨੂੰ ਪਾਉਣ ਵਾਲੇ ਬਣੀਏ। ਇਹ ਖੁਦਾ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਬੜੀ ਬਰਕਤ ਦੇ, ਜਿਹੜੇ ਲੋਕ ਬਿਮਾਰ ਨੇ ਤੂੰ ਉਹਨਾਂ ਨੂੰ ਸ਼ਿਫਾ ਦੇ। ਇਹ ਖੁਦਾਵੰਦ, ਆਪਣੇ ਇਹਨਾਂ ਲੋਕਾਂ ਨੂੰ ਤੂੰ ਹਲੀਮੀ ਅਤੇ ਫਰੋਤਨੀ ਬਖਸ਼, ਖਿਦਮਤ ਦੀ ਰਾਹ ਵਿਖਾ, ਤਾਂ ਕਿ ਆ ਉਸ ਰਸਤੇ 'ਤੇ ਚੱਲਦੇ ਹੋਇਆਂ ਤੇਰੇ ਕੋਲੋਂ ਬਰਕਤ ਪਾ ਸਕਣ ਅਤੇ ਇਸ ਦੁਨੀਆਂ ਵਿੱਚ ਤੇਰੇ ਜਲਾਲ ਨੂੰ ਜ਼ਾਹਿਰ ਕਰਨ ਵਾਲੇ ਬਣਨ। ਇਹ ਖੁਦਾਵੰਦ, ਅੱਜ ਦੇ ਇਸ ਕਲਾਮ ਦੇ ਵਸਲੇ ਨਾਲ ਸਾਨੂੰ ਬੜੀ ਬਰਕਤ ਦੇ ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਂ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।